ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਇ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਉ। ਸਿੱਧਾਂ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨਾ ਉਤਰੈ, ਹਉ ਮੈਂ ਮੈਲ ਨਾ ਜਾਏ। ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣ ਆਏ। ਸਤਿਗੁਰ ਮਿਲਿਐ ਉਲਟੀ ਭਈ, ਕਹਿਣਾ ਕਿਛੁ ਨਾ ਜਾਏ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਇ। ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਇ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਇ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਤੁਰਕੀ ਬਾਣੀ ਦੀ ਆਪ ਸੰਗਤਾਂ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੱਲ ਤੋਂ ਵਡਹੰਸ ਰਾਗ ਆਰੰਭ ਹੋਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆਰੰਭ ਦੇ ਵਿੱਚ ਤਿੰਨ ਸ਼ਬਦਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ। ਹੁਣ ਅੱਗੇ ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹ ਜੋ ਗਾਵੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਪੱਲਿਆਂ ਦੀ ਬੰਸ਼ ਦੇ ਅਵਤੰਸ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਵਡਹੰਸ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਕਰ ਪਹਿਲਾ, ਪਹਿਲੇ ਕਾਰ ਸੁਰਤਾਲ ਵਿੱਚ ਇਹਨਾਂ ਸ਼ਬਦਾਂ ਨੂੰ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਸਤਿਗੁਰੂ ਲਿਖਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ ਮਨ ਦੀ ਮੈਲ ਕਿਵੇਂ ਦੂਰ ਹੋ ਸਕਦੀ ਹੈ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹਨ, ਤੁਸੀਂ ਯੋਗ ਸਾਧਨ ਕਰੋ, ਇਹਦੇ ਨਾਲ ਤੁਹਾਡੇ ਮਨ ਦੀ ਸ਼ੁੱਧੀ ਹੋ ਸਕਦੀ ਹੈ। ਕੋਈ ਕਹਿੰਦਾ ਤੀਰਥਾਂ 'ਤੇ ਇਸ਼ਨਾਨ ਕਰੋ, ਇਹਦੇ ਨਾਲ ਮਨ ਦੀ ਸ਼ੁੱਧੀ ਹੋ ਸਕਦੀ ਹੈ। ਕੋਈ ਕੁਝ ਆਖ ਰਿਹਾ ਹੈ, ਪਰ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਇਸ ਮਨ ਨੂੰ ਸ਼ੁੱਧ ਕਰਨ ਦੇ ਲਈ ਗੁਰਮਤਿ ਦਾ ਸਾਧਨ ਕਿਹੜਾ ਸਰਵੋਤਮ ਸਾਧਨ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਉਚਾਰਨ ਕੀਤਾ, ਜਪ ਮਨ ਮੇਰੇ ਤੂੰ ਏਕੋ ਨਾਮ। ਗੁਰਮਤਿ ਦਾ ਸਰਵੋਤਮ ਸਾਧਨ ਨਾਮ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਿਰਮਲ ਉਦੋ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਨਾਮ ਹੀ ਸਭ ਤੋਂ ਵੱਡਾ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹਜ਼ੂਰ ਫਰਮਾਉਂਦੇ ਨੇ ਜਪ ਮਨ ਮੇਰੇ, ਐ ਮਨ ਮੇਰੇ, ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਨਾਮ ਜਪ। ਜਦੋਂ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਗਾ, ਤੇਰਾ ਮਨ ਪਵਿੱਤਰ ਹੋ ਜਾਵੇਗਾ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਉ। ਹਜ਼ੂਰ ਫਰਮਾਉਂਦੇ ਨੇ ਸਾਨੂੰ ਸਾਡੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਨਾਮ ਰੂਪ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਜਿਸ ਨਾਮ ਦੀ ਓਟ ਲੈ ਕੇ ਸਾਡੇ ਮਨ ਦੀ ਮੈਲ ਦੂਰ ਹੁੰਦੀ ਹੈ, ਇਹ ਖਜ਼ਾਨਾ ਸਤਿਗੁਰੂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜਿਹੜੇ ਲੋਕ ਇਹ ਗੱਲ ਆਖਦੇ ਹਨ ਤੀਰਥਾਂ ਤੇ ਨਾ ਕੇ ਪਾਪ ਲੈ ਜਾਂਦੇ ਹਨ, ਤੀਰਥਾਂ ਤੇ ਨਾ ਕੇ ਮਨ ਪਵਿੱਤਰ ਹੁੰਦਾ ਹੈ, ਪਰ ਸਤਿਗੁਰੂ ਕਹਿੰਦੇ ਨਹੀਂ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜੇ ਮਨ ਮੈਲਾ ਹੈ ਤਾਂ ਸਭ ਕੁਛ ਹੀ ਮੈਲਾ ਹੈ। ਤਨ ਧੋਤੈ, ਜੇ ਕੋਈ ਆਪਣੇ ਸਰੀਰ ਨੂੰ ਧੋਵੇ, ਸਰੀਰ ਦਾ ਇਸ਼ਨਾਨ ਕਰਵਾ ਲਵੇ, ਮਨ ਹੱਛਾ ਨਾ ਹੋਏ, ਪਰ ਇਹਦੇ ਨਾਲ ਮਨ ਤੇ ਪਵਿੱਤਰ ਨਹੀਂ ਹੋ ਜਾਂਦਾ। ਜਲ ਦੇ ਨਾਲ ਇਸ਼ਨਾਨ ਕਰਕੇ ਸਰੀਰ ਤਾਂ ਪਵਿੱਤਰ ਹੋ ਸਕਦਾ ਹੈ, ਪਰ ਮਨ ਥੋੜ੍ਹਾ ਪਵਿੱਤਰ ਹੁੰਦਾ। ਕੋਈ ਪਾਣੀ, ਕੋਈ ਬਾਹਰਲਾ ਸਾਧਨ ਸਾਡੇ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ, ਠੀਕ ਹੈ, ਸਤਿਗੁਰੂ ਨੇ ਫਰਮਾਇਆ ਹੈ, ਪਰਿਗੈ ਹੱਥ ਪੈਰ ਧਨ ਦੇਹ, ਪਾਣੀ ਤੋਤੈ ਉਤਰ ਸੁਖੇਹ, ਮੋਤ ਪਲੀਤੀ ਕੱਪੜ ਹੋਏ, ਦੇਹ ਸਾ ਬੂਣ ਲਈਐ ਉਹ ਧੋਏ। ਤਨ ਦੀ ਮੈਲ ਨੂੰ ਪਾਣੀ ਧੋ ਦਿੰਦਾ ਹੈ, ਜੇ ਬਸਤਰ ਗੰਦਾ ਹੋਵੇ ਉਹਨੂੰ ਸਾਬਣ ਦੇ ਨਾਲ ਧੋ ਕੇ ਸਾਫ਼ ਕਰ ਲਈਦਾ। ਪਰ ਕਿਸੇ ਵੀ ਬਾਹਰਲੇ ਪਾਣੀ ਜਾਂ ਸਾਬਣ ਦੇ ਨਾਲ ਬਸਤਰ ਦੇ ਸਰੀਰ ਨੂੰ ਤਾਂ ਧੋਤਾ ਜਾ ਸਕਦਾ, ਪਰ ਮਨ ਨਹੀਂ ਧੋਤਾ ਜਾ ਸਕਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਹੀ ਇਹ ਗੱਲ ਆਖੀ ਹੈ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਤਨ ਦੀ ਸੋਚ ਕਰਨ ਦੇ ਨਾਲ, ਤਨ ਦੀ ਪਵਿੱਤਰਤਾ ਕਰਨ ਦੇ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ। ਸੋਚੈ ਸੋਚ ਨਾ ਹੋਵੇ, ਬਾਹਰਲੀ ਸੋਚ ਰੱਖਣ ਦੇ ਨਾਲ ਅੰਦਰਲੀ ਸੋਚ, ਅੰਦਰਲੀ ਪਵਿੱਤਰਤਾ ਨਹੀਂ ਹੁੰਦੀ। ਜੇ ਸੋਚੀ ਲੱਖ ਵਾਰ, ਚਾਹੇ ਲੱਖਾਂ ਵਾਰ ਕੋਈ ਸੁਚਮਾ ਕਰੀ ਜਾਵੇ, ਪਵਿੱਤਰਤਾਵਾਂ ਦੀਆਂ ਕਿਰਿਆਵਾਂ ਕਰੀ ਜਾਵੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਤਨ ਧੋਤੈ ਮਨ ਹੱਛਾ ਨਾ ਹੋਏ। ਸਰੀਰ ਨੂੰ ਧੋਣ ਦੇ ਨਾਲ ਸਰੀਰ ਤਾਂ ਕੁਝ ਪਵਿੱਤਰ ਹੋ ਸਕਦਾ, ਪਰ ਮਨ ਨਹੀਂ ਪਵਿੱਤਰ ਹੋ ਸਕਦਾ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਹਜ਼ੂਰ ਫਰਮਾਉਂਦੇ ਹਨ, ਇਸ ਜਗਤ ਨੂੰ ਭਰਮ ਨੇ ਭੁਲਾਇਆ ਹੋਇਆ, ਕਿਉਂਕਿ ਸਾਰੇ ਲੋਕ ਭਰਮ ਦੇ ਵਿੱਚ ਪਏ। ਕੋਈ ਸਾਧਨ ਕਰ ਰਿਹਾ, ਕੋਈ ਕੋਈ ਸਾਧਨ ਕਰ ਰਿਹਾ ਹੈ, ਵਿਰਲਾ ਬੂਝਾ ਕੋਈ। ਪਰ ਇਸ ਰਾਜ ਨੂੰ, ਇਸ ਭੇਤ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਕਿ ਬਾਹਰਲੇ ਕਿਸੇ ਸਾਧਨ ਦੇ ਨਾਲ ਮਨ ਨਹੀਂ ਪਵਿੱਤਰ ਹੁੰਦਾ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਓ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਮੇਰੇ ਮਨ, ਤੂੰ ਤਾਂ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੀ ਜਪ, ਕਿਉਂਕਿ ਨਾਮ ਹੀ ਸਭ ਪਾਪੀਆਂ ਦੇ ਪਾਪ ਧੋਣ ਦੀ ਸਮਰੱਥਾ ਰੱਖਦਾ ਹੈ, ਤੇਰੇ ਮਨ ਨੂੰ ਵੀ ਸ਼ੁੱਧ ਕਰ ਦੇਵੇਗਾ। ਸਤਿਗੁਰ ਦੀਆ ਮੋਕੋ ਇਹੋ ਨਿਧਾਨ, ਬਈ ਮੈਨੂੰ ਤਾਂ ਸਤਿਗੁਰੂ ਨੇ ਹੀ ਇਹ ਨਾਮ ਰੂਪ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਬਸ ਮੈਨੂੰ ਤੇ ਨਾਮ ਦੀ ਹੀ ਟੇਕ ਹੈ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਇਹਨੇ ਸਾਡੇ ਮਨ ਨੂੰ ਪਵਿੱਤਰ ਕਰਨਾ, ਇਹਨੇ ਸਾਡੇ ਇੰਦਰੀਆਂ ਨੂੰ ਪਵਿੱਤਰ ਕਰਨਾ, ਇਹਨੇ ਹੀ ਸਾਡੇ ਤਨ ਨੂੰ ਪਵਿੱਤਰ ਕਰਨਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਿੱਧਾਂ ਕੀ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਯੋਗੀ ਲੋਕ ਯੋਗ ਦੀ ਬੜੀ ਮਹਾਨਤਾ ਦੱਸ ਰਹੇ ਨੇ, ਤੇ ਹੁਣ ਵੀ ਬਹੁਤ ਸਾਰੇ ਲੋਕ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਪਰ ਯਾਦ ਰੱਖੋ, ਜਿੱਥੋਂ ਤੱਕ ਸਰੀਰ ਦੀ ਅਰੋਗਤਾ ਦਾ ਸੰਬੰਧ ਹੈ, ਉਸ ਵਾਸਤੇ ਤਾਂ ਆਦਮੀ ਨੂੰ ਕੋਈ ਨਾ ਕੋਈ ਐਕਸਰਸਾਈਜ਼, ਕੋਈ ਯੋਗ ਆਸਣ ਲਾਉਣ ਦੇ ਵਿੱਚ ਕੋਈ ਹਰਜ ਨਹੀਂ ਹੈ। ਪਰ ਜੇ ਕੋਈ ਇਹ ਆਖੇ, ਯੋਗ ਸਾਧਨ ਕਰਕੇ ਜਾਂ ਆਸਣ ਲਾ ਕੇ ਮੇਰੇ ਮਨ ਦੀ ਪਵਿੱਤਰਤਾ ਹੋ ਜਾਵੇਗੀ ਜਾਂ ਮੈਨੂੰ ਰੱਬ ਮਿਲ ਜਾਵੇਗਾ, ਇਹ ਗੱਲ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਸਿੱਧਾਂ ਕਿ ਆਸਣ ਜੇ ਸਿੱਖੇ। ਸਿੱਧ ਲੋਕ ਜਿਹੜੇ ਆਸਣ ਲਾਉਂਦੇ ਸਨ, ਵੈਸੇ ਜਿੰਨੇ ਵੀ ਜੀਵ ਨੇ 84 ਲੱਖ ਜੂਨਾਂ ਦੇ, ਉਹਨਾਂ ਦੇ ਵੱਖੋ ਵੱਖਰੇ ਆਸਣ ਨੇ, ਪਰ ਉਹਨਾਂ ਦੇ ਵਿੱਚੋਂ 84 ਆਸਣ ਪ੍ਰਸਿੱਧ ਨੇ। 84 ਆਸਣ ਮਨੁੱਖ ਲਾ ਸਕਦਾ ਹੈ, ਪਰ ਉਹਨਾਂ 84 ਆਸਣਾਂ ਦੇ ਵਿੱਚੋਂ 4 ਆਸਣ ਯੋਗੀਆਂ ਨੇ, ਰਿਸ਼ੀਆਂ ਮੁਨੀਆਂ ਨੇ, ਮਹਾਤਮਾਵਾਂ ਨੇ ਸਵੀਕਾਰ ਕੀਤੇ ਨੇ। ਉਹਨਾਂ 4ਾਂ ਦੇ ਵਿੱਚੋਂ 2 ਆਸਣ ਪ੍ਰਮੁੱਖ ਨੇ, ਇੱਕ ਸਿੱਧ ਆਸਣ ਹੈ, ਦੂਸਰਾ ਪਦਮ ਆਸਣ ਹੈ। ਇਸ ਲਈ ਇਹ ਸਿੱਧਾਂ ਦੇ ਜਿਹੜੇ ਆਸਣ ਨੇ, ਯੋਗੀ ਲੋਕ ਆਸਣ ਲਾਉਂਦੇ ਨੇ, ਜੇ ਕੋਈ ਇਹ ਵੀ ਲਾਉਣੇ ਸਿੱਖ ਲਵੇ, ਇੰਦਰੀ ਵਸ ਕਰ ਕਮਾਏ, ਤੇ ਆਪਣੀਆਂ ਇੰਦਰੀਆਂ ਨੂੰ ਵਸ ਕਰਕੇ ਇਹ ਹੱਠ ਯੋਗ ਦੇ ਸਾਧਨ ਵੀ ਕਰ ਲਵੇ। ਮਨ ਕੀ ਮੈਲ ਨਾ ਉਤਰੈ, ਹਉਮੈ ਮੈਲ ਨਾ ਜਾਏ। ਪਰ ਇਹ ਯੋਗ ਆਸਣ ਕਰਕੇ ਤੇ ਯੋਗ ਸਾਧਨ ਕਰਕੇ ਮਨ ਕੀ ਮੈਲ ਨਾ ਉਤਰੇ। ਮਨ ਦੀ ਮੈਲ ਨਹੀਂ ਲੈਂਦੀ, ਹਉਮੈ ਮੈਲ ਨਾ ਜਾਏ। ਉਹ ਕਿਹੜੀ ਮੈਲ ਹੈ? ਉਹ ਹੈ ਹਉਮੈ ਦੀ। ਹਉਮੈ ਦੀ ਮੈਲ ਨਹੀਂ ਜਾ ਸਕਦੀ, ਚਾਹੇ ਕੋਈ ਜਿੰਨੇ ਮਰਜ਼ੀ ਆਸਣ ਲਾ ਲਵੇ ਤੇ ਜਿੰਨੇ ਮਰਜ਼ੀ ਕੋਈ ਯੋਗ ਸਾਧਨ ਕਰ ਲਵੇ, ਪਰ ਮਨ ਦੇ ਵਿੱਚ ਹੰਕਾਰ ਹੀ ਵਧੇਗਾ। ਕਿਉਂਕਿ ਸਤਿਗੁਰੂ ਦੇ ਬਚਨ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਧਕ ਅਹੰ ਬੁੱਧ ਬਾਧੇ। ਹਜ਼ੂਰ ਨੇ ਇਹ ਵੀ ਆਖਿਆ ਹੈ, ਮਨ ਨਿਰਮਲ ਨਹੀਂ ਦਸਮੈ ਦੁਆਰ, ਪ੍ਰਮ ਪ੍ਰਮ ਆਵੈ ਮੂੜਾ ਵਾਰੋ ਵਾਰ। ਯੋਗੀ ਦਸਵੇਂ ਦੁਆਰ ਦੀ ਸਿੱਧੀ ਵੀ ਹਾਸਲ ਕਰ ਸਕਦਾ, ਪਰ ਉੱਥੇ ਜਾ ਕੇ ਵੀ ਮਨ ਨਹੀਂ ਨਿਰਮਲ ਹੁੰਦਾ। ਜਦੋਂ ਸਵਾਸ ਸਰੀਰ ਵਿੱਚ ਆ ਜਾਂਦੇ ਨੇ, ਉਸੇ ਤਰ੍ਹਾਂ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਇੱਛਾ ਪੈਦਾ ਹੋਣ ਲੱਗ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਯੋਗ ਸਾਧਨ ਕਰਕੇ ਮਨ ਦੀ ਮੈਲ ਨਹੀਂ ਉਤਰਦੀ, ਨਾ ਹੀ ਹਉਮੈ ਦੀ ਮੈਲ ਜਾ ਸਕਦੀ ਹੈ। ਮਹਾਰਾਜ, ਫਿਰ ਇਸ ਮਨ ਨੂੰ ਸ਼ੁੱਧ ਕਰਨ ਦਾ ਕੋਈ ਤਰੀਕਾ ਹੈ? ਹਜ਼ੂਰ ਫਰਮਾਉਂਦੇ ਨੇ, ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਨ ਆਏ। ਬਿਨਾਂ ਸਤਿਗੁਰੂ ਦੀ ਸ਼ਰਨ ਤੋਂ ਇਸ ਮਨ ਨੂੰ ਸ਼ੁੱਧ ਕਰਨ ਦਾ ਤੇ ਇਸ ਮਨ ਨੂੰ ਵਸ ਕਰਨ ਦਾ ਹੋਰ ਕੋਈ ਵੀ ਸੰਜਮ ਸਾਧਨ, ਕੋਈ ਯੁਕਤੀ, ਕੋਈ ਤਰੀਕਾ ਕਾਰਗਰ ਨਹੀਂ ਹੋ ਸਕਦਾ। ਬਸ ਸਭ ਤੋਂ ਪਹਿਲਾਂ ਸਤਿਗੁਰੂ ਦੀ ਸ਼ਰਨ ਵਿੱਚ ਆਓ ਤੇ ਗੁਰੂ ਮਹਾਰਾਜ ਸਾਨੂੰ ਨਾਮ ਦ੍ਰਿੜ ਕਰਵਾਉਂਦੇ ਹਨ। ਜਦੋਂ ਨਾਮ ਸਾਡੇ ਅੰਦਰ ਵਸ ਜਾਂਦਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ ਦੋਇ ਨਾ ਵਸੈ ਇੱਕ ਠਾਈ, ਉਹ ਸਾਡੀ ਹਉਮੈ ਨੂੰ ਦੂਰ ਕਰ ਸਕਦਾ। ਬਿਨਾਂ ਸਤਿਗੁਰੂ ਦੀ ਸ਼ਰਨ ਤੋਂ, ਬਿਨਾਂ ਨਾਮ ਦੀ ਕਮਾਈ ਤੋਂ ਹੋਰ ਕੋਈ ਸੰਜਮ ਨਹੀਂ, ਹੋਰ ਕੋਈ ਸਾਧਨ ਨਹੀਂ ਜਿਸ ਦੇ ਨਾਲ ਇਸ ਮਨ ਨੂੰ ਪਵਿੱਤਰ ਕੀਤਾ ਜਾ ਸਕੇ। ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨਾ ਜਾਏ। ਹਜ਼ੂਰ ਕਹਿੰਦੇ, ਸਤਿਗੁਰੂ ਦੇ ਨਾਲ ਮਿਲਣ ਕਰਕੇ ਸਾਡੇ ਮਨ ਦੀ ਅਵਸਥਾ ਹੀ ਬਦਲ ਜਾਂਦੀ ਹੈ। ਹੁਣ ਤੇ ਸਾਡੇ ਮਨ ਦੇ ਵਿੱਚ ਪਾਪ ਵਿਕਾਰ ਐਬ ਵਸਦੇ ਨੇ, ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਹੈ ਤਾਂ ਮਨ ਦੇ ਵਿੱਚੋਂ ਸਾਰੇ ਪਾਪ ਵਿਕਾਰ ਨਿਕਲ ਜਾਂਦੇ ਨੇ, ਮਨ ਸ਼ੁੱਧ ਹੋ ਜਾਂਦਾ ਹੈ। ਕਹਿਣਾ ਕਿਛੂ ਨਾ ਜਾਏ, ਇਹਦੇ ਬਾਰੇ ਭਾਈ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਬਸ ਜਦੋਂ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ ਤੇ ਮਨ ਦੀ ਅਵਸਥਾ ਹੀ ਉਹ ਬਦਲ ਜਾਂਦੀ ਹੈ। ਜਿਵੇਂ ਲੋਹਾ ਪਾਰਸ ਨੂੰ ਛੋਹ ਕੇ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਪਾਰਸ ਛੋਹ ਦੇ ਨਾਲ ਸਾਡਾ ਮਨ ਵੀ ਸੋਨੇ ਵਰਗਾ ਬਣ ਜਾਂਦਾ ਹੈ। ਪੰਡਤ ਨਾਨਕ, ਸਤਿਗੁਰ ਕਉ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋਏ। ਪੰਡਤ ਨਾਨਕ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਤਿਗੁਰ ਕਉ ਮਿਲ ਦੋ ਮਰੈ, ਜਿਹੜਾ ਗੁਰਸਿੱਖ ਸਤਿਗੁਰੂ ਦੇ ਨਾਲ ਮਿਲ ਦੋ ਦਾ ਅਰਥ ਮਿਲਣ ਸਾਰ, ਭਾਵ ਜਦੋਂ ਸਤਿਗੁਰੂ ਨੂੰ ਮਿਲੇ ਤੇ ਮਿਲਣ ਸਾਰ ਹੀ ਮਰ ਜਾਵੇ, ਭਾਵ ਜੀਵਤ ਭਾਵ ਤੋਂ ਮਰ ਜਾਵੇ, ਸਰੀਰ ਦਾ ਮੋਹ ਛੱਡ ਦੇਵੇ। ਗੁਰ ਕੇ ਸ਼ਬਦ ਫਿਰ ਜੀਵੈ ਕੋਈ, ਤੇ ਗੁਰੂ ਕੇ ਸ਼ਬਦ ਨਾਲ ਜੁੜ ਕੇ ਫਿਰ ਜੇ ਕੋਈ ਆਤਮਕ ਜੀਵਨ ਪ੍ਰਾਪਤ ਕਰ ਲਵੇ ਤੇ ਫਿਰ ਉਹਦੇ ਮਨ ਦੀ ਅਵਸਥਾ ਬਦਲਦੀ ਹੈ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਹਜ਼ੂਰ ਕਹਿੰਦੇ ਨੇ, ਜਿਹੜੀ ਸਾਡੇ ਮਨ ਨੂੰ ਇਹ ਝੂਠੀ ਮੋਹ ਮਮਤਾ ਦੀ ਮੈਲ ਲੱਗੀ ਹੋਈ ਹੈ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੂਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਇਹ ਜਿਹੜੀ ਝੂਠੀ ਮਮਤਾ ਦੀ ਮੈਲ ਇਹ ਵੀ ਲੈ ਜਾਂਦੀ ਹੈ, ਤੇ ਇਹੋ ਮਨ ਹੱਛਾ ਹੋਏ, ਇਹ ਮਨ ਸਾਡਾ ਹੱਛਾ ਹੋ ਜਾਂਦਾ, ਸ੍ਰੇਸ਼ਟ ਹੋ ਜਾਂਦਾ, ਉੱਜਲ ਹੋ ਜਾਂਦਾ, ਸਵੱਛ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਵੱਡਾ ਹੰਸ ਮਹੱਲਾ ਤੀਜਾ, ਨਦਰੀ ਸਤਿਗੁਰ ਸੇਵੀਐ ਨਦਰੀ ਸੇਵਾ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਜਿਸ ਸਤਿਗੁਰੂ ਦੀ ਸ਼ਰਨ ਪਿਆ ਇਸ ਮਨੁੱਖ ਨੂੰ ਜੀਵਨ ਦੀ ਸਫਲਤਾ ਦਾ ਰਾਜ ਹਾਸਲ ਹੁੰਦਾ ਹੈ, ਬਈ ਉਹ ਸਤਿਗੁਰੂ ਦੀ ਸੇਵਾ ਕਿਵੇਂ ਹੋ ਸਕਦੀ ਹੈ? ਤ ਤਾਂ ਹਜ਼ੂਰ ਕਹਿੰਦੇ ਨੇ ਨਦਰੀ ਸਤਿਗੁਰ ਸੇਵੀਏ। ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਹੀ ਸਤਿਗੁਰੂ ਦੀ ਸੇਵਾ ਹੋ ਸਕਦੀ ਹੈ। ਅਕਾਲ ਪੁਰਖ ਦੀ ਮਿਹਰ ਦੇ ਨਾਲ ਹੀ ਪੂਰੇ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਤੇ ਨਾਲ ਸੇਵਾ ਹੁੰਦੀ ਹੈ। ਨਦਰੀ ਸੇਵਾ ਹੋਏ ਤੇ ਜਦੋਂ ਗੁਰੂ ਦੀ ਨਦਰ ਹੋ ਜਾਵੇ ਤੇ ਫਿਰ ਵਾਹਿਗੁਰੂ ਦੀ ਸੇਵਾ ਟਹਿਲ ਪਕਤੀ ਹੁੰਦੀ ਹੈ। ਭਾਵ ਵਾਹਿਗੁਰੂ ਦੀ ਮਿਹਰ ਨਾਲ ਗੁਰੂ ਦੀ ਸੇਵਾ ਮਿਲਦੀ ਹੈ ਤੇ ਗੁਰੂ ਦੀ ਮਿਹਰ ਨਾਲ ਵਾਹਿਗੁਰੂ ਦੀ ਸੇਵਾ ਹੁੰਦੀ ਹੈ। ਨਦਰੀ ਇਹੋ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ। ਗੁਰੂ ਪਰਮੇਸ਼ਰ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਹੀ ਇਹ ਮਨ ਵਸ ਵਿੱਚ ਆਉਂਦਾ। ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਨਦਰੀ ਮਨ ਨਿਰਮਲ ਹੋਏ, ਗੁਰੂ ਦੀ ਨਦਰ ਦੇ ਨਾਲ ਹੀ ਇਹ ਮਨ ਪਵਿੱਤਰ ਹੁੰਦਾ ਹੈ। ਮੇਰੇ ਮਨ ਚੇਤ ਸੱਚਾ ਸੋਏ। ਐ ਮੇਰੇ ਮਨ, ਤੂੰ ਉਸ ਸੱਚੇ ਅਕਾਲ ਪੁਰਖ ਨੂੰ ਅਥਵਾ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਚੇਤੇ ਕਰ। ਏਕੋ ਚੇਤਾ ਹੈ ਤਾਂ ਸੁਖ ਪਾਵੈ ਹੈ, ਫਿਰ ਦੁਖ ਨਾ ਮੂਲੇ ਹੋਏ ਰਹਾਉ। ਜਦੋਂ ਇੱਕ ਨਾਮ ਨੂੰ ਚੇਤੇ ਕਰੇਗਾ ਤਾਂ ਤੂੰ ਹਮੇਸ਼ਾ ਲਈ ਸੱਚਾ ਸੁਖ ਪ੍ਰਾਪਤ ਕਰ ਲਵੇਂਗਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਦੋਂ ਇੱਕ ਨੂੰ ਚੇਤੇ ਕਰੇਗਾ ਤਾਂ ਹੀ ਸੱਚਾ ਸੁਖ ਪ੍ਰਾਪਤ ਕਰ ਸਕਦਾ ਹੈ, ਫਿਰ ਦੁਖ ਨਾ ਮੂਲੇ ਹੋਏ। ਜਦੋਂ ਇੱਕ ਵਾਰੀ ਨਾਮ ਦੇ ਨਾਲ ਜੁੜ ਗਿਆ ਫਿਰ ਦੁਬਾਰਾ ਮੂਲੇ ਦਾ ਅਰਥ ਵੀ ਬਿਲਕੁਲ ਹੀ ਉੱਕਾ ਹੀ ਤੈਨੂੰ ਦੁੱਖ ਨਹੀਂ ਹੋਵੇਗਾ। ਭਾਵ ਜਦੋਂ ਸੁਰਤ ਨਾਮ ਦੇ ਵਿੱਚ ਜੁੜ ਜਾਂਦੀ ਹੈ ਉਹਦਾ ਸਰੀਰ ਨਾਲੋਂ ਸੰਸਾਰ ਦੇ ਨਾਲੋਂ ਹਰ ਸ਼ੋਕ ਦੁੱਖ ਸੁੱਖ ਦਵੰਦਵਾਦ ਨਾਲੋਂ ਹੀ ਸੰਬੰਧ ਟੁੱਟ ਜਾਂਦਾ। ਇਸੇ ਲਈ ਫਿਰ ਉਹਨੂੰ ਦੁਬਾਰਾ ਮੁੜ ਕੇ ਕਦੇ ਦੁੱਖ ਨਹੀਂ ਹੁੰਦਾ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਨੂੰ ਅਟੈਕ ਹੋਇਆ ਔਰ ਉਸਦੇ ਨਾਲ ਸਾਹ ਤੇਜ਼ ਆਉਣ ਲੱਗਿਆ ਅਤੇ ਸਰੀਰ ਐਨ ਪਸੀਨੇ ਦੇ ਨਾਲ ਭਿੱਜ ਗਿਆ, ਕਿਉਂਕਿ ਮਹਾਂਪੁਰਖਾਂ ਨੂੰ ਸਟਰੋਕ ਦਾ ਅਟੈਕ ਹੋਇਆ ਸੀ। ਉਸ ਕਾਰਨ ਕਦੇ ਕਦੇ ਫਿਰ ਵੀ ਉਹਨਾਂ 'ਤੇ ਇਸ ਬਿਮਾਰੀ ਦਾ ਹਮਲਾ ਹੁੰਦਾ। ਪਰ ਹੈਰਾਨੀ ਦੀ ਗੱਲ ਇਹ, ਮਹਾਂਪੁਰਖਾਂ ਦਾ ਸਰੀਰ ਚਾਹੇ ਕਿੰਨਾ ਵੀ ਢਿੱਲਾ ਹੋ ਜਾਂਦਾ ਪਰ ਉਹ ਆਪਣਾ ਨਿਤਨੇਮ ਕਥਾ ਦੀ ਹਾਜ਼ਰੀ ਉਹ ਭਰਨੋਂ ਨਹੀਂ ਸੀ ਰਹਿ ਸਕਦੇ। ਇੱਕ ਵਾਰੀ ਮਹਾਂਪੁਰਖਾਂ ਨੂੰ ਲਗਾਤਾਰ 2-2.5 ਘੰਟੇ ਉਹ ਦੌਰਾ ਪਿਆ ਅਤੇ ਸਰੀਰ ਬੜਾ ਢਿੱਲਾ ਹੋ ਗਿਆ, ਪਟਿਆਲੇ ਲਿਜਾਣਾ ਪਿਆ। ਸੰਗਤਾਂ ਨੂੰ ਪ੍ਰੇਮੀਆਂ ਨੂੰ ਪਤਾ ਲੱਗਿਆ, ਭਾਈ ਰਤਨ ਸਿੰਘ ਜੀ ਨੰਬਰਦਾਰ ਮੱਧੋਕਿਆਂ ਦੇ, ਉਹ ਮਹਾਂਪੁਰਖਾਂ ਦੇ ਪਰਮ ਸ਼ਰਧਾਲੂ ਸੇਵਕ ਸਨ। ਉਹ ਕਹਿੰਦੇ ਅਸੀਂ ਵੀ ਮਹਾਂਪੁਰਖਾਂ ਦਾ ਪਤਾ ਲੈਣ ਵਾਸਤੇ ਗਏ ਅਤੇ ਜਦੋਂ ਮਹਾਂਪੁਰਖਾਂ ਨੂੰ ਜਾ ਕੇ ਪੁੱਛਿਆ, ਸਰੀਰ ਭਾਵੇਂ ਕਿੰਨਾ ਵੀ ਉਹਨਾਂ ਦਾ ਕਮਜ਼ੋਰ ਸੀ ਅਤੇ ਜਾ ਕੇ ਪੁੱਛਿਆ, ਮਹਾਂਪੁਰਖੋ ਦੱਸੋ ਬਈ ਕੀ ਹਾਲ ਹੈ। ਮਹਾਂਪੁਰਖ ਕਹਿਣ ਲੱਗੇ, ਬਈ ਸਰੀਰ ਤਾਂ ਢਿੱਲਾ ਹੈ ਪਰ ਮਨ ਚੜ੍ਹਦੀ ਕਲਾ ਦੇ ਵਿੱਚ ਹੀ ਹੈ। ਇਹ ਹੈ ਵੀ ਅਵਸਥਾ ਦੁੱਖ ਨਾ ਮੂਲੇ ਹੋਏ। ਕਹਿਣ ਲੱਗੇ, ਸਰੀਰ ਭਾਵੇਂ ਢਿੱਲਾ ਹੈ ਪਰ ਮਨ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੈ। ਤਾਂ ਉਸ ਵੇਲੇ ਉਹ ਭਾਈ ਰਤਨ ਸਿੰਘ ਜੀ ਕੋਲ ਬੈਠ ਗਏ, ਕਹਿਣ ਲੱਗੇ, ਮਹਾਂਪੁਰਖੋ ਫਿਰ ਜਦੋਂ ਤੁਹਾਡੇ 'ਤੇ ਅਟੈਕ ਹੋਇਆ ਸੀ ਉਦੋਂ ਕਿੰਨੀ ਕੁ ਤਕਲੀਫ਼ ਤੁਹਾਨੂੰ ਮਹਿਸੂਸ ਹੋਈ, ਵਿਚਾਰ ਹੋਣ ਲੱਗ ਪਈ। ਮਹਾਂਪੁਰਖ ਕਹਿਣ ਲੱਗੇ, ਜਦੋਂ ਇੱਕ ਵਾਰੀ ਸਾਨੂੰ ਉਹ ਦੌਰਾ ਪਿਆ, ਇੱਕ ਵਾਰ 'ਤੇ ਇਉਂ ਜਾਪਿਆ ਜਿਵੇਂ ਸਰੀਰ ਨੂੰ ਕਾਣੀ ਵਿੱਚ ਪੀੜਿਆ ਜਾ ਰਿਹਾ ਹੋਵੇ, ਇਸ ਤਰ੍ਹਾਂ ਸਾਡੇ ਮਨ ਨੂੰ ਤਕਲੀਫ਼ ਹੋਈ। ਪਰ ਅਸੀਂ ਇਹ ਸੋਚ ਕੇ ਵੀ ਹੁਣ ਸ਼ਾਇਦ ਸਾਡਾ ਅੰਦਰ ਸਮਾਂ ਹੀ ਆ ਗਿਆ ਹੋਵੇ ਅਤੇ ਅਸੀਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਲਿਆ ਅਤੇ ਜਦੋਂ ਸੁਰਤ ਸ਼ਬਦ ਨਾਲ ਜੁੜ ਗਈ ਤਾਂ ਉਸ ਵੇਲੇ ਸਾਨੂੰ ਦੁੱਖ ਦਾ ਉੱਕਾ ਹੀ ਪਤਾ ਨਹੀਂ ਲੱਗਿਆ। ਇਹ ਇੱਕ ਐਸੀ ਅਵਸਥਾ ਹੁੰਦੀ ਹੈ ਜਦੋਂ ਮਨ ਸ਼ਬਦ ਨਾਲ ਜੁੜ ਜਾਂਦੇ ਨਾ, ਸੁਰਤ ਸ਼ਬਦ ਪਾਪ ਸਾਗਰ ਤਰੀਏ, ਫਿਰ ਸਰੀਰਕ ਦੁੱਖ ਤੋਂ ਅਵਸਥਾ ਉੱਪਰ ਉੱਠ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਏਕੋ ਚੇਤਾ ਹੈ ਤਾਂ ਸੁਖ ਪਾਵੈ, ਫਿਰ ਦੁੱਖ ਨਾ ਮੂਲੇ ਹੋਏ। ਜੇ ਤੂੰ ਇੱਕ ਨੂੰ ਚੇਤੇ ਕਰੇਗਾ ਤਾਂ ਸੱਚਾ ਸੁਖ ਪ੍ਰਾਪਤ ਕਰ ਸਕਦਾ ਅਤੇ ਫਿਰ ਦੁਬਾਰਾ ਮੁੜ ਕੇ ਤੇਰੇ ਨੇੜੇ ਬਿਲਕੁਲ ਹੀ ਕੋਈ ਦੁੱਖ ਨਹੀਂ ਆਵੇਗਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨਦਰੀ ਮਰ ਕੈ ਜੀਵੀਐ ਨਦਰੀ ਸ਼ਬਦ ਵਸੈ ਮਨ ਆਏ। ਹਜ਼ੂਰ ਫਰਮਾਉਂਦੇ ਨੇ ਗੁਰੂ ਪਰਮੇਸ਼ਰ ਦੀ ਨਦਰ ਦੇ ਨਾਲ ਹੀ ਜੀਵਤ ਭਾਵ ਤੋਂ ਮਰ ਕੇ ਆਤਮਕ ਜੀਵਨ ਦੇ ਵਿੱਚ ਜੀਵੀਦਾ ਹੈ। ਨਦਰੀ ਸ਼ਬਦ ਵਸੈ ਮਨ ਆਏ ਤੇ ਗੁਰੂ ਦੀ ਮਿਹਰ ਦੇ ਨਾਲ ਹੀ ਗੁਰੂ ਕਾ ਸ਼ਬਦ ਆ ਕੇ ਮਨ ਦੇ ਵਿੱਚ ਵਸਦਾ ਹੈ। ਹੁਣ ਤੀ ਆਪਾਂ ਯਤਨ ਵੀ ਕਰਦੇ ਹਾਂ, ਭਾਵੇਂ ਠੀਕ ਹੈ ਪਾਠ ਕਰਨਾ ਸਿਮਰਨ ਕਰਨਾ ਵੱਖਰੀ ਗੱਲ ਹੈ, ਪਰ ਸਾਡੇ ਮਨ ਦੇ ਵਿੱਚ ਨਹੀਂ ਆ ਕੇ ਸ਼ਬਦ ਵਸਦਾ। ਹਜ਼ੂਰ ਕਹਿੰਦੇ ਨੇ ਵੀ ਨਦਰੀ ਸ਼ਬਦ ਵਸਾ ਮਨ ਆਏ, ਗੁਰੂ ਦੀ ਮਿਹਰ ਦੇ ਨਾਲ ਹੀ ਇਹ ਸ਼ਬਦ ਗੁਰੂ ਦਾ ਨਾਮ ਗੁਰੂ ਦਾ ਉਪਦੇਸ਼ ਆ ਕੇ ਮਨ ਵਿੱਚ ਵਸਦਾ ਹੈ। ਨਦਰੀ ਹੁਕਮ ਬੁੱਝੀਐ ਹੁਕਮੇ ਰਹਿ ਸਮਾਏ। ਗੁਰੂ ਦੀ ਨਦਰ ਦੇ ਨਾਲ ਹੀ ਉਸ ਦੈਵੀ ਹੁਕਮ ਨੂੰ ਰੱਬੀ ਹੁਕਮ ਨੂੰ ਸਮਝੀਦਾ ਹੈ। ਉਹ ਕਿਵੇਂ ਹੁਕਮ ਹੈ? ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਵੀ ਸਭ ਕੁਛ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ, ਇਸ ਲਈ ਗੁਰੂ ਦੀ ਮਿਹਰ ਨਾਲ ਹੀ ਉਸ ਰੱਬੀ ਹੁਕਮ ਨੂੰ ਸਮਝੀਦਾ ਹੈ। ਹੁਕਮੇ ਰਹਿ ਸਮਾਏ ਤੇ ਫਿਰ ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਮਾਇਆ ਰਹਿੰਦਾ, ਭਾਵ ਉਹਦੇ ਪਾਣੀ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ। ਜਿਨ ਜਿਹਵਾ ਹਰ ਰਸ ਨਾ ਚਖਿਓ ਸਾ ਜਿਹਵਾ ਜਲ ਜਾਓ। ਹਜ਼ੂਰ ਕਹਿੰਦੇ ਨੇ ਜਿਸ ਜਿਹਵਾ ਜੀਵਾ ਨੇ ਜਿਸ ਰਸਨਾ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੀ ਨਹੀਂ, ਸਾ ਜਿਹਵਾ ਜਲ ਜਾਓ, ਉਹ ਜ਼ੁਬਾਨ ਤੇ ਪਾਈ ਸੜ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਰਸਨਾ ਨੂੰ ਉਪਦੇਸ਼ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜੇ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਨਹੀਂ ਚਖੇਗੀ ਤੇ ਫਿਰ ਤੇਰੀ ਪਿਆਸ ਨਹੀਂ ਜਾ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਨ ਜਿਹਵਾ ਹਰ ਰਸ ਨਾ ਚਖਿਓ, ਜਿਸ ਜ਼ੁਬਾਨ ਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਨਹੀਂ ਚਖਿਆ, ਉਹ ਜ਼ੁਬਾਨ ਪਾਈ ਸੜ ਜਾਵੇ। ਅਨਰਸ ਸਾਦੇ ਲੱਗ ਰਹੇ ਦੁੱਖ ਪਾਇਆ ਦੂਜੈ ਪਾਏ। ਕਿਉਂਕਿ ਜਿਹੜੀ ਸਾਡੀ ਜ਼ੁਬਾਨ ਹੈ ਹੋਰ ਰਸਾਂ ਕਸਾਂ ਦੇ ਸਵਾਦ ਮਾਨਣ ਦੇ ਵਿੱਚ ਲੱਗ ਰਹੀ ਹੈ, ਔਰ ਇਸ ਦਾ ਪ੍ਰੇਮ ਦੂਜਾ ਪਾਏ ਦੂਜੇ ਪਾਸੇ ਹੋਰ ਪਦਾਰਥਾਂ ਦੇ ਨਸ਼ਿਆਂ ਦੇ ਵਿਸ਼ਿਆਂ ਦੇ ਵਿੱਚ ਲੱਗਿਆ ਹੋਇਆ, ਦੁੱਖ ਪਾਇਆ, ਇਸੇ ਲਈ ਇਸ ਜੀਵ ਨੇ ਦੁੱਖ ਪਾਇਆ ਦੁੱਖ ਭੋਗਿਆ ਹੈ। ਸਭਨਾ ਨਦਰ ਏਕ ਹੈ ਆਪੇ ਫਰਕ ਕਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਸਾਰਿਆਂ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਸਮਾਨ ਦ੍ਰਿਸ਼ਟੀ ਹੋ ਰਹੀ ਹੈ, ਆਪੇ ਫਰਕ ਕਰੇ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਚੰਗੇ ਮਾੜੇ ਦਾ ਫਰਕ ਵੀ ਆਪ ਹੀ ਪੈਦਾ ਕੀਤਾ। ਵਾਹਿਗੁਰੂ ਦੀ ਸਭ ਦੇ ਉੱਤੇ ਇੱਕ ਬਰਾਬਰ ਹੀ ਨਜ਼ਰ ਹੋ ਰਹੀ ਹੈ, ਪਰ ਉਹਦੇ ਵਿੱਚ ਫਰਕ ਵੀ ਨਾਲ ਪੈਦਾ ਕਰ ਦਿੱਤਾ। ਉਹ ਫਰਕ ਕਿਵੇਂ ਹੈ? ਜਿਵੇਂ ਹੁਣ ਸਮਝਣ ਦੇ ਲਈ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਬਈ ਵੇਖ ਲਓ ਸੂਰਜ ਦੀਆਂ ਕਿਰਨਾਂ ਸਾਰੇ ਥਾਵਾਂ ਤੇ ਇੱਕ ਬਰਾਬਰ ਪੈ ਰਹੀਆਂ ਨੇ। ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਪੈਂਦੀਆਂ ਨੇ ਤੇ ਉਸ ਧਰਤੀ ਨੂੰ ਗਰਮੈਸ਼ ਮਿਲ ਜਾਂਦੀ ਹੈ, ਉਹੀ ਸੂਰਜ ਦੀਆਂ ਕਿਰਨਾਂ ਜਦੋਂ ਪਾਣੀ ਤੇ ਪੈਂਦੀਆਂ ਨੇ ਤੇ ਉਸ ਦੇ ਵਿੱਚ ਸੂਰਜ ਦਾ ਪ੍ਰਤਿਬਿੰਬ ਦਿਖਾਈ ਦਿੰਦਾ, ਉਹੀ ਕਿਰਨਾਂ ਜਦੋਂ ਆਸੀ ਸ਼ੀਸ਼ੇ ਤੇ ਪੈਂਦੀਆਂ ਨੇ ਅੱਗ ਵੀ ਪੈਦਾ ਕਰ ਦਿੰਦੀਆਂ। ਸੂਰਜ ਦੀ ਕਿਰਨ ਇੱਕ ਬਰਾਬਰੀ ਪੈ ਰਹੀ ਹੈ, ਪਰ ਆਪੋ ਆਪਣੀ ਜਿਹੜੀ ਅੰਦਰਲੇ ਮਨ ਦੀ ਭਾਵਨਾ ਜਾਂ ਮਨ ਦੀ ਅਵਸਥਾ ਵਿੱਚ ਫਰਕ ਹੁੰਦਾ, ਉੱਥੇ ਫਿਰ ਵੱਖੋ ਵੱਖਰਾ ਉਹਦਾ ਅਸਰ ਹੁੰਦਾ। ਧਰਤੀ ਉੱਤੇ ਵੀ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪਾਣੀ ਤੇ ਵੀ ਪੈਂਦੀਆਂ ਨੇ, ਆਦਸ਼ੀ ਸ਼ੀਸ਼ੇ ਤੇ ਵੀ ਪੈਂਦੀਆਂ ਨੇ, ਪਰ ਆਦਸ਼ੀ ਸ਼ੀਸ਼ੇ ਤੇ ਉਹ ਕਿਰਨਾਂ ਪੈ ਕੇ ਅੱਗ ਵੀ ਪੈਦਾ ਕਰਦੀਆਂ ਨੇ, ਪਾਣੀ ਤੇ ਪੈ ਕੇ ਪ੍ਰਤਿਬਿੰਬ ਪੈਦਾ ਕਰਦੀਆਂ ਨੇ ਤੇ ਧਰਤੀ ਉੱਤੇ ਪੈ ਕੇ ਧਰਤੀ ਨੂੰ ਉਹ ਗਰਮੈਸ਼ ਪਹੁੰਚਾਉਂਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਦ੍ਰਿਸ਼ਟੀ ਦਾ ਸਭ ਦੇ ਉੱਤੇ ਇੱਕ ਸਮਾਨ ਹੀ ਹੈ, ਪਰ ਵੱਖੋ ਵੱਖਰੇ ਸਰੀਰਾਂ ਵਿੱਚ ਸਾਡੇ ਮਨਾਂ ਦੇ ਵਿੱਚ ਉਸ ਵਾਹਿਗੁਰੂ ਨੇ ਉਹੋ ਜਿਹੀ ਅਵਸਥਾ ਦਾ ਫਰਕ ਪੈਦਾ ਕੀਤਾ ਹੋਇਆ। ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਅਸੀਂ ਤੇ ਆਪਣੇ ਜੀਵਨ ਦਾ ਫਲ ਪ੍ਰਾਪਤ ਕਰ ਲਿਆ। ਸਾਡੇ ਜੀਵਨ ਦਾ ਫਲ ਕੀ ਹੈ? ਉਹ ਹੈ ਵਾਹਿਗੁਰੂ ਦੀ ਪ੍ਰਾਪਤੀ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਗ ਕਾਲੇ ਦੇਹ ਸੰਜਰੀਆ। ਅਸੀਂ ਸਤਿਗੁਰੂ ਦੇ ਨਾਲ ਮਿਲ ਕੇ ਫਲ ਪ੍ਰਾਪਤ ਕਰ ਲਿਆ। ਨਾਮ ਵਡਾਈ ਦੇ ਭਾਈ ਸਤਿਗੁਰੂ ਨਾਮ ਦੀ ਵਡਿਆਈ ਬਖਸ਼ਿਸ਼ ਕਰਦੇ ਹਨ, ਜਿਸ ਦੁਆਰਾ ਅੱਗੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ।